ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 57 ਤੇ ਗੌਰਖੋਸ ਕਰਾਂਗੇ, ਜਿਸ ਦਾ ਉਨਵਾਨ ਏ ਦਾਨੀਅਲ ਨਬੀ। ਕਿਉਂਕਿ ਮਦਿਆਨੀ ਤੇ ਫਾਰਸੀ ਦੋ ਕੌਮਾਂ ਨੇ ਬਾਬਲ ਨੂੰ ਫਤਿਹ ਕੀਤਾ ਤੇ ਇਹਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਤੇ ਬਿਲਕੁਲ ਦਾਨੀਅਲ ਦੀ ਨਬੂਵਤ ਦੇ ਪੈਨ ਮੁਤਾਬਿਕ ਹੋਇਆ। 6ਵੇਂ ਬਾਬ ਵਿੱਚ ਖੁਦਾ ਦਾ ਕਲਾਮ ਇੰਜ ਬਿਆਨ ਕਰਦਾ ਹੈ, ਦਾਰਾ ਨੂੰ ਪਸੰਦ ਆਇਆ ਕਿ ਮੁਮਲਕਤ ਤੇ 120 ਨਾਜ਼ਮ ਮੁਕਰਰ ਕਰੇ ਜਿਹੜੇ ਸਾਰੀ ਮੁਮਲਕਤ ਤੇ ਹਕੂਮਤ ਕਰਨ, ਤੇ ਇਹਨਾਂ ਤੇ 3 ਵਜ਼ੀਰ ਹੋਵਨ ਜਿਨ੍ਹਾਂ ਵਿੱਚੋਂ ਇੱਕ ਦਾਨੀਅਲ ਸੀ, ਤਾਂ ਕਿ ਨਾਜ਼ਮ ਉਹਨਾਂ ਨੂੰ ਹਿਸਾਬ ਦੇਵਨ ਤੇ ਬਾਦਸ਼ਾਹ ਖਸਾਰਤ ਨਾ ਉਠਾਏ। ਤੇ ਕਿਉਂਕਿ ਦਾਨੀਅਲ ਵਿੱਚ ਫਾਜ਼ਲ ਰੂਹ ਸੀ, ਇਸ ਲਈ ਉਹ ਇਹਨਾਂ ਵਜ਼ੀਰਾਂ ਤੇ ਨਾਜ਼ਮਾਂ ਤੇ ਸਬਕਤ ਲੈ ਗਿਆ ਤੇ ਬਾਦਸ਼ਾਹ ਨੇ ਚਾਹਿਆ ਕਿ ਇਹਨੂੰ ਤਮਾਮ ਮੁਲਕ ਦਾ ਮੁਖ਼ਤਾਰ ਠਹਿਰਾਏ। ਉਦੋਂ ਉਹਨਾਂ ਵਜ਼ੀਰਾਂ ਤੇ ਨਾਜ਼ਮਾਂ ਨੇ ਚਾਹਿਆ ਕਿ ਮੁਲਕਦਾਰੀ ਵਿੱਚ ਦਾਨੀਅਲ ਤੇ ਕਸੂਰ ਸਾਬਤ ਕਰੀਏ, ਲੇਕਿਨ ਉਹ ਕੋਈ ਮੌਕਾ ਜਾਂ ਕਸੂਰ ਨਾ ਪਾ ਸਕੇ ਕਿਉਂਕਿ ਉਹ ਦਿਆਨਤਦਾਰ ਸੀ ਤੇ ਉਸ ਵਿੱਚ ਕੋਈ ਖਤਾ ਜਾਂ ਤਕਸੀਰ ਨਾ ਸੀ। ਉਦੋਂ ਉਹਨਾਂ ਨੇ ਆਖਿਆ ਕਿ ਅਸੀਂ ਦਾਨੀਅਲ ਨੂੰ ਉਹਦੀ ਖੁਦਾ ਦੀ ਸ਼ਰੀਅਤ ਤੋਂ ਸਿਵਾ ਕਿਸੇ ਹੋਰ ਗੱਲ ਵਿੱਚ ਕਸੂਰਵਾਰ ਨਾ ਪਾਵਾਂਗੇ। ਬਸ ਇਹ ਵਜ਼ੀਰ ਤੇ ਨਾਜ਼ਮ ਬਾਦਸ਼ਾਹ ਦੇ ਹਜ਼ੂਰ ਜਮ੍ਹਾਂ ਹੋਏ ਤੇ ਉਹਨੂੰ ਇੰਜ ਆਖਣ ਲੱਗੇ ਕਿ ਇਹ ਦਾਰਾ ਬਾਦਸ਼ਾਹ ਅਬ ਤੱਕ ਜੀਂਦਾ ਰਹਿ, ਮੁਮਲਿਕਤ ਤੇ ਸਾਰੇ ਵਜ਼ੀਰਾਂ ਤੇ ਹਾਕਮਾਂ ਤੇ ਨਾਜ਼ਮਾਂ ਤੇ ਮਸ਼ੀਰਾਂ ਤੇ ਸਰਦਾਰਾਂ ਨੇ ਬਾਹਮ ਮਸ਼ਵਰਤ ਕੀਤੀ ਏ ਕਿ ਇੱਕ ਖਸਰਵਾਨਾ ਆਇਨ ਮੁਕਰਰ ਕਰੀਏ ਤੇ ਇੱਕ ਇਮਤਨਾਈ ਫਰਮਾਨ ਜਾਰੀ ਕਰੀਏ, ਤਾਂ ਕਿ ਇਹ ਬਾਦਸ਼ਾਹ 30 ਰੋਜ਼ ਤੱਕ ਜੋ ਕੋਈ ਤੇਰੇ ਸਿਵਾ ਕਿਸੇ ਮਾਬੂਦ ਜਾਂ ਆਦਮੀ ਕੋਲੋਂ ਦਰਖਾਸਤ ਕਰੇ ਤੇ ਸ਼ੇਰਾਂ ਦੀ ਮਾਂਦ ਵਿੱਚ ਪਾ ਦਿੱਤਾ ਜਾਵੇ। ਹੁਣ ਇਹ ਬਾਦਸ਼ਾਹ ਇਸ ਫਰਮਾਨ ਨੂੰ ਕਾਇਮ ਕਰ ਤੇ ਨਵਿਸ਼ਤੇ ਤੇ ਦਸਤਖਤ ਕਰ, ਤਾਂ ਕਿ ਤਬਦੀਲਾਂ ਹੋਵੇ, ਜਿਵੇਂ ਮਾਦੀਆਂ ਤੇ ਫਾਰਸੀਆਂ ਦੇ ਆਇਨ ਜਿਹੜੇ ਤਬਦੀਲ ਨਹੀਂ ਹੁੰਦੇ। ਉਦੋਂ ਦਾਰਾ ਬਾਦਸ਼ਾਹ ਨੇ ਇਸ ਫਰਮਾਨ ਤੇ ਆਇਨ ਤੇ ਦਸਤਖਤ ਕਰ ਦਿੱਤੇ ਤੇ ਜਦੋਂ ਦਾਨੀਅਲ ਨੂੰ ਪਤਾ ਚੱਲਿਆ ਕਿ ਉਸ ਨਵਿਸ਼ਤੇ ਤੇ ਦਸਤਖਤ ਹੋ ਗਏ ਨੇ ਤੇ ਆਪਣੇ ਘਰ ਵਿੱਚ ਆਇਆ ਤੇ ਉਸਦੀ ਕੋਠਰੀ ਦਾ ਦਰੀਚਾ ਯਰੂਸ਼ਲਮ ਦੇ ਵੱਲ ਖੁੱਲ੍ਹਦਾ ਸੀ ਤੇ ਉਹ ਦਿਨ ਵਿੱਚ 3 ਵਾਰੀ ਹਸਬੇ ਮਾਮੂਲ ਗੁੱਟਨੇ ਟੇਕ ਕੇ ਖੁਦਾ ਦੇ ਹਜ਼ੂਰ ਦੁਆ ਤੇ ਉਸਦੀ ਸ਼ੁਕਰਗੁਜ਼ਾਰੀ ਕਰਦਾ ਸੀ। ਉਦੋਂ ਇਹ ਲੋਕ ਜਮ੍ਹਾਂ ਹੋਏ ਤੇ ਵੇਖਿਆ ਕਿ ਦਾਨੀਅਲ ਆਪਣੇ ਖੁਦਾ ਦੇ ਹਜ਼ੂਰ ਦੁਆ ਤੇ ਇਲਤਮਾਸ ਕਰਨ ਡਿਆ। ਬਸ ਉਹਨਾਂ ਨੇ ਬਾਦਸ਼ਾਹ ਦੇ ਕੋਲ ਆ ਕੇ ਉਸਦੇ ਫਰਮਾਨ ਦਾ ਇੰਜ ਜ਼ਿਕਰ ਕੀਤਾ ਕਿ ਇਹ ਬਾਦਸ਼ਾਹ, ਕਿ ਤੂੰ ਇਸ ਫਰਮਾਨ ਤੇ ਦਸਤਖਤ ਨਾ ਕੀਤੇ ਸਨ ਕਿ 30 ਦਿਹਾੜੇ ਤੱਕ ਜੋ ਕੋਈ ਤੇਰੇ ਸਿਵਾ ਕਿਸੇ ਮਾਬੂਦ ਜਾਂ ਆਦਮੀ ਕੋਲੋਂ ਕੋਈ ਦਰਖਾਸਤ ਕਰੇ ਸ਼ੇਰਾਂ ਦੀ ਮਾਂਦ ਵਿੱਚ ਪਾ ਦਿੱਤਾ ਜਾਏ। ਬਾਦਸ਼ਾਹ ਨੇ ਜਵਾਬ ਦਿੱਤਾ ਕਿ ਮਾਦੀਆਂ ਤੇ ਫਾਰਸੀਆਂ ਦੇ ਲਾ ਤਬਦੀਲ ਆਇਨ ਦੇ ਮੁਤਾਬਿਕ ਇਹ ਗੱਲ ਸੱਚੇ। ਉਦੋਂ ਉਹਨਾਂ ਨੇ ਬਾਦਸ਼ਾਹ ਦੇ ਹਜ਼ੂਰ ਅਰਜ਼ ਕੀਤੀ ਕਿ ਇਹ ਬਾਦਸ਼ਾਹ, ਇਹ ਦਾਨੀਅਲ ਜਿਹੜਾ ਯਹੂਦਾ ਦੇ ਅਸੀਰਾਂ ਵਿੱਚੋਂ ਵੀ ਨਾ ਤੇਰੀ ਪਰਵਾਹ ਕਰਦਾ ਤੇ ਨਾ ਉਸ ਇਮਤਨਾਈ ਫਰਮਾਨ ਦੀ ਜਿਹਦੇ ਤੇ ਤੂੰ ਦਸਤਖਤ ਕੀਤੇ ਨੇ, ਖਾਤਿਰ ਵਿੱਚ ਉਹ ਇਹਨਾਂ ਨੂੰ ਨਹੀਂ ਲਿਆਂਦਾ, ਬਲਕਿ ਹਰ ਦਿਹਾੜੇ ਉਹ 3 ਵਾਰੀ ਦੁਆ ਕਰਦਾ। ਜਦੋਂ ਬਾਦਸ਼ਾਹ ਨੇ ਇਹ ਗੱਲਾਂ ਸੁਣੀਆਂ ਤੇ ਨਹਾਇਤ ਰੰਜੀਦਾ ਹੋਇਆ ਤੇ ਉਹਨੇ ਦਿਲ ਵਿੱਚ ਚਾਹਿਆ ਕਿ ਦਾਨੀਅਲ ਨੂੰ ਛੁੜਾਏ ਤੇ ਸੂਰਜ ਡੁੱਬਣ ਤੱਕ ਉਸਦੇ ਛੁੜਾਵਣ ਵਿੱਚ ਕੋਸ਼ਿਸ਼ ਕਰਦਾ ਰਿਹਾ। ਫਿਰ ਇਹ ਲੋਕ ਬਾਦਸ਼ਾਹ ਦੇ ਹਜ਼ੂਰ ਫਰਾਹਮ ਹੋਏ ਤੇ ਬਾਦਸ਼ਾਹ ਨੂੰ ਆਖਣ ਲੱਗੇ ਕਿ ਇਹ ਬਾਦਸ਼ਾਹ, ਤੂੰ ਸਮਝ ਲੈ ਕਿ ਮਾਦੀਆਂ ਤੇ ਫਾਰਸੀਆਂ ਦਾ ਆਇਨ ਇੰਜੇ ਕਿ ਜਿਹੜਾ ਫਰਮਾਨ ਤੇ ਕਾਨੂੰਨ ਬਾਦਸ਼ਾਹ ਮੁਕਰਰ ਕਰੇ ਕਦੀ ਨਹੀਂ ਬਦਲਦਾ। ਉਦੋਂ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਉਹ ਦਾਨੀਅਲ ਨੂੰ ਲਿਆਏ ਤੇ ਸ਼ੇਰਾਂ ਦੀ ਮਾਂਦ ਵਿੱਚ ਪਾ ਦੇਵੇ। ਪਰ ਬਾਦਸ਼ਾਹ ਨੇ ਦਾਨੀਅਲ ਨੂੰ ਆਖਿਆ, ਤੇਰਾ ਖੁਦਾ ਜਿਸ ਦੀ ਤੂੰ ਹਮੇਸ਼ਾ ਇਬਾਦਤ ਕਰਨਾ ਹੈ ਤੈਨੂੰ ਛੁਡਾਏਗਾ। ਤੇ ਇੱਕ ਪੱਥਰ ਲਿਆ ਕੇ ਸ਼ੇਰਾਂ ਦੀ ਮਾਂਦ ਦੇ ਮੂੰਹ ਤੇ ਰੱਖ ਦਿੱਤਾ ਗਿਆ ਤੇ ਬਾਦਸ਼ਾਹ ਨੇ ਆਪਣੀ ਤੇ ਆਪਣੇ ਅਮੀਰਾਂ ਦੀ ਮੋਹਰ ਉਹਦੇ ਤੇ ਕਰ ਦਿੱਤੀ ਤਾਂ ਕਿ ਉਹ ਗੱਲ ਜਿਹੜੀ ਦਾਨੀਅਲ ਦੇ ਹੱਕ ਵਿੱਚ ਠਹਿਰਾਈ ਗਈ ਸੀ ਤਬਦੀਲ ਨਾ ਹੋਵੇ। ਉਦੋਂ ਬਾਦਸ਼ਾਹ ਆਪਣੇ ਕਸਰ ਵਿੱਚ ਗਿਆ ਤੇ ਉਸਨੇ ਸਾਰੀ ਰਾਤ ਫਾਕਾ ਕੀਤਾ ਤੇ ਮੌਸੀਕੀ ਦੇ ਸਾਜ਼ ਉਹਦੇ ਸਾਹਮਣੇ ਨਾ ਲਿਆਏ ਤੇ ਉਸਦੀ ਨੀਂਦ ਜਾਂਦੀ ਰਹੀ। ਤੇ ਬਾਦਸ਼ਾਹ ਸੁਬਹਾ ਸਵੇਰੇ ਉੱਠਿਆ ਤੇ ਛੇਤੀ ਦੇ ਨਾਲ ਸ਼ੇਰਾਂ ਦੀ ਮਾਂਦ ਵੱਲ ਗਿਆ ਤੇ ਜਦੋਂ ਮਾਂਦ ਤੇ ਪਹੁੰਚਿਆ ਤੇ ਗਮਨਾਕ ਆਵਾਜ਼ ਦੇ ਨਾਲ ਦਾਨੀਅਲ ਨੂੰ ਪੁਕਾਰਿਆ। ਬਾਦਸ਼ਾਹ ਨੇ ਦਾਨੀਅਲ ਨੂੰ ਖਿਤਾਬ ਕਰਕੇ ਆਖਿਆ, ਐ ਦਾਨੀਅਲ ਜ਼ਿੰਦਾ ਖੁਦਾ ਦੇ ਬੰਦੇ, ਕੀ ਤੇਰਾ ਖੁਦਾ ਜਿਸ ਦੀ ਤੂੰ ਹਮੇਸ਼ਾ ਇਬਾਦਤ ਕਰਨਾ ਹੈ ਕਾਦਰ ਹੋਇਆ ਕਿ ਤੈਨੂੰ ਸ਼ੇਰਾਂ ਤੋਂ ਛੁਡਾਏ? ਦਾਨੀਅਲ ਨੇ ਬਾਦਸ਼ਾਹ ਨੂੰ ਆਖਿਆ, ਐ ਬਾਦਸ਼ਾਹ ਅਬ ਤੱਕ ਜਿੰਦਾ ਰਹਿ, ਮੇਰੇ ਖੁਦਾ ਨੇ ਆਪਣੇ ਫਰਿਸ਼ਤੇ ਨੂੰ ਭੇਜਿਆ ਅਤੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ ਅਤੇ ਉਹਨਾਂ ਨੇ ਮੈਨੂੰ ਜ਼ਰਰ ਨਹੀਂ ਪਹੁੰਚਾਇਆ ਕਿਉਂਕਿ ਮੈਂ ਉਹਦੇ ਹਜ਼ੂਰ ਬੇਗੁਨਾਹ ਸਾਬਤ ਹੋਇਆ ਅਤੇ ਤੇਰੇ ਹਜ਼ੂਰ ਵਿੱਚ ਇਹ ਬਾਦਸ਼ਾਹ ਮੈਂ ਖਤਾ ਨਹੀਂ ਕੀਤੀ। ਉਦੋਂ ਬਾਦਸ਼ਾਹ ਨਹਾਇਤ ਸ਼ਾਦਮਾਨ ਹੋਇਆ ਅਤੇ ਹੁਕਮ ਦਿੱਤਾ ਕਿ ਦਾਨੀਅਲ ਨੂੰ ਉਸ ਮਾਂਦ ਵਿੱਚੋਂ ਕੱਢਣ। ਜਦੋਂ ਦਾਨੀਅਲ ਇਸ ਮਾਂਦ ਵਿੱਚੋਂ ਨਿਕਾਲਿਆ ਗਿਆ ਤਾਂ ਮਾਲੂਮ ਹੋਇਆ ਕਿ ਉਹਨੂੰ ਕੁਝ ਜ਼ਰਰ ਨਹੀਂ ਪਹੁੰਚਿਆ ਕਿਉਂਕਿ ਉਹਨੇ ਆਪਣੇ ਖੁਦਾਮ 'ਤੇ ਤਵੱਕਲ ਕੀਤਾ ਸੀ। ਅਤੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਉਹ ਉਹਨਾਂ ਸ਼ਖਸਾਂ ਨੂੰ ਜਿਨ੍ਹਾਂ ਨੇ ਦਾਨੀਅਲ ਦੀ ਸ਼ਿਕਾਇਤ ਕੀਤੀ ਸੀ ਲਿਆਉਣ ਅਤੇ ਉਹਨਾਂ ਦੇ ਬੱਚਿਆਂ ਅਤੇ ਉਹਨਾਂ ਦੀਆਂ ਬੀਵੀਆਂ ਸਮੇਤ ਇਹਨਾਂ ਨੂੰ ਸ਼ੇਰਾਂ ਦੀ ਮਾਂਦ ਵਿੱਚ ਸੁੱਟ ਦਿੱਤਾ ਜਾਏ ਅਤੇ ਸ਼ੇਰ ਉਹਨਾਂ 'ਤੇ ਗਾਲਬ ਆਏ। ਇਸ ਤੋਂ ਪੇਸ਼ਤਰ ਕਿ ਮਾਂਦ ਦੀ ਤਹਿ ਤੱਕ ਪਹੁੰਚਦੇ ਸ਼ੇਰਾਂ ਨੇ ਉਹਨਾਂ ਸਭ ਦੀਆਂ ਹੱਡੀਆਂ ਤੋੜ ਦਿੱਤੀਆਂ। ਉਦੋਂ ਦਾਰਾ ਬਾਦਸ਼ਾਹ ਨੇ ਸਭ ਲੋਕਾਂ ਅਤੇ ਕੌਮਾਂ ਅਤੇ ਅਹਿਲੇ ਲੁਗਤ ਅਤੇ ਜੋ ਰੋਹੇ ਜ਼ਮੀਨ 'ਤੇ ਵਸਦੇ ਸਨ ਨਾਮਾ ਲਿਖਿਆ, ਤੁਹਾਡੀ ਸਲਾਮਤੀ ਫਰਮਾ ਹੋਵੇ। ਮੈਂ ਫਰਮਾਨ ਜਾਰੀ ਕਰਨਾ ਵਾਂ ਕਿ ਮੇਰੀ ਮਮਲਕਤ ਦੇ ਹਰ ਸੂਬੇ ਦੇ ਲੋਕ ਦਾਨੀਅਲ ਦੇ ਖੁਦਾ ਦੇ ਹਜ਼ੂਰ ਤਰਸਾਨ ਅਤੇ ਲਰਜ਼ਾਂ ਹੋ ਕੇ, ਕਿਉਂਕਿ ਉਹੀ ਜ਼ਿੰਦਾ ਖੁਦਾ ਏ ਅਤੇ ਹਮੇਸ਼ਾ ਕਾਇਮ ਏ ਅਤੇ ਉਸਦੀ ਸਲਤਨਤ ਲਾਜ਼ਵਾਲ ਅਤੇ ਉਸਦੀ ਮਮਲਕਤ ਅਬਦ ਤੱਕ ਰਹੇਗੀ। ਉਹੀ ਛੁੜਾਉਂਦਾ ਅਤੇ ਬਚਾਉਂਦਾ ਏ ਅਤੇ ਅਸਮਾਨ ਅਤੇ ਜ਼ਮੀਨ ਵਿੱਚ ਉਹੀ ਨਿਸ਼ਾਨ ਅਤੇ ਅਜਾਇਬ ਵਿਖਾਉਂਦਾ ਏ। ਉਸੇ ਨੇ ਦਾਨੀਅਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਛੁਡਾਇਆ ਏ। ਆਮੀਨ। ਤੁਸੀਂ ਸੁਣਿਆ ਕਿ ਜਦੋਂ ਖੁਦਾ ਨੇ ਦਾਨੀਅਲ ਨੂੰ ਸ਼ੇਰਾਂ ਤੋਂ ਬਚਾਇਆ ਅਤੇ ਗੈਰ ਯਹੂਦੀ ਬਾਦਸ਼ਾਹ ਨੇ ਕੀ ਆਖਿਆ? ਉਹਨੇ ਆਖਿਆ ਕਿ ਮੈਂ ਆਪਣਾ ਫਰਮਾਨ ਜਾਰੀ ਕਰਨਾ ਵਾਂ ਕਿ ਮੇਰੀ ਸਲਤਨਤ ਦੇ ਹਰ ਹਿੱਸੇ ਦੇ ਲੋਕ ਦਾਨੀਅਲ ਦੇ ਖੁਦਾ ਤੋਂ ਡਰਨ ਅਤੇ ਉਹਦਾ ਖੌਫ ਮੰਨਣ, ਕਿਉਂਕਿ ਉਹੀ ਜ਼ਿੰਦਾ ਖੁਦਾ ਏ ਅਤੇ ਅਬਦ ਤੱਕ ਏ। ਅਜ਼ੀਜ਼ ਸਾਮਿਨ, ਕੀ ਤੁਸੀਂ ਦਾਨੀਅਲ ਦੇ ਖੁਦਾ ਦਾ ਖੌਫ ਮੰਨਦੇ ਹੋ? ਮੁਮਕਿਨ ਹੈ ਕਿ ਤੁਸੀਂ ਆਖੋ ਕਿ ਦਾਨੀਅਲ ਦਾ ਖੁਦਾ ਕੌਣ ਏ? ਦਾਨੀਅਲ ਦਾ ਖੁਦਾ ਇਬਰਾਹਿਮ ਦਾ ਖੁਦਾ, ਇਜ਼ਹਾਕ ਦਾ ਖੁਦਾ ਅਤੇ ਯਾਕੂਬ ਦਾ ਖੁਦਾ ਏ। ਦਾਨੀਅਲ ਦਾ ਖੁਦਾ ਉਹੀ ਖੁਦਾ ਏ ਜਿਹੜਾ ਨਬੀਆਂ ਦਾ ਖੁਦਾ ਏ, ਯਾਨੀ ਮੂਸਾ ਦਾ ਖੁਦਾ ਅਤੇ ਦਾਊਦ ਦਾ ਖੁਦਾ। ਦਾਨੀਅਲ ਦਾ ਖੁਦਾ ਉਹੀ ਖੁਦਾ ਏ ਜਿਹਨੇ ਸਾਨੂੰ ਆਪਣਾ ਪਾਕ ਕਲਾਮ ਦਿੱਤਾ। ਇਹ ਉਹੀ ਖੁਦਾ ਏ ਜਿਹਨੇ ਵਾਅਦਾ ਕੀਤਾ ਕਿ ਉਹ ਦੁਨੀਆਂ ਭਰ ਦੇ ਗੁਨਾਹਗਾਰਾਂ ਨੂੰ ਉਹਨਾਂ ਦੇ ਗੁਨਾਹਾਂ ਤੋਂ ਛੁਡਾਉਣ ਵਾਸਤੇ ਦੁਨੀਆਂ ਦੇ ਅੰਦਰ ਇੱਕ ਨਜਾਤ ਦਹਿੰਦਾ ਭੇਜੇਗਾ। ਗੁਨਾਹਾਂ ਦੀ ਕੁਵਤ ਐਸੀ ਕੁਵਤ ਏ ਜਿਹੜੀ ਸ਼ੇਰਾਂ ਦੀ ਕੁਵਤ ਨਾਲੋਂ ਜ਼ਿਆਦਾ ਕਵੀ ਏ, ਯਾਨੀ ਸ਼ੈਤਾਨ ਦੀ ਕੁਵਤ, ਬਦਕਾਰੀ ਦੀ ਕੁਵਤ ਅਤੇ ਦੋਜ਼ਖ ਦੀ ਕੁਵਤ। ਦਾਨੀਅਲ ਦਾ ਖੁਦਾ ਉਹ ਵਾਹਿਦ ਸੱਚਾ ਅਤੇ ਜ਼ਿੰਦਾ ਖੁਦਾ ਏ। ਕੀ ਤੁਸੀਂ ਦਾਨੀਅਲ ਦੇ ਖੁਦਾ ਕੋਲੋਂ ਡਰਦੇ ਹੋ? ਅਸੀਂ ਇਹ ਨਹੀਂ ਪੁੱਛਣ ਡੇ ਕਿ ਆਇਆ ਤੁਸੀਂ ਦੋਸਤਾਂ ਕੋਲੋਂ ਜਾਂ ਉਹਨਾਂ ਦੇ ਖਿਆਲਾਂ ਕੋਲੋਂ ਡਰਦੇ ਹੋ, ਜਾਂ ਕੀ ਤੁਸੀਂ ਆਪਣੇ ਬਜ਼ੁਰਗਾਂ ਅਤੇ ਉਹਨਾਂ ਦੀਆਂ ਰਵਾਇਤਾਂ ਕੋਲੋਂ ਡਰਦੇ ਹੋ, ਜਾਂ ਦਰਵੇਸ਼ਾਂ ਅਤੇ ਉਹਨਾਂ ਦੀ ਮੰਗ ਕੋਲੋਂ ਡਰਦੇ ਹੋ? ਅਸੀਂ ਤੁਹਾਨੂੰ ਜੋ ਪੁੱਛਣ ਡੇ ਹਾਂ ਉਹ ਇਹ ਵੀ ਕਿ ਕੀ ਤੁਸੀਂ ਖੁਦਾ ਕੋਲੋਂ ਡਰਦੇ ਹੋ? ਕੀ ਤੁਸੀਂ ਖੁਦਾਏ ਕਦੂਸ ਦੀ ਖੁਸ਼ਨੂਦੀ ਚਾਹੁੰਦੇ ਹੋ ਅਤੇ ਉਹਦੇ ਕਲਾਮ 'ਤੇ ਅਮਲ ਕਰਦੇ ਹੋ? ਦਾਨੀਅਲ ਖੁਦਾ ਕੋਲੋਂ ਡਰਦਾ ਹੈ ਅਤੇ ਇਹੀ ਵਜ੍ਹਾ ਸੀ ਕਿ ਉਹ ਕਿਸੇ ਇਨਸਾਨ ਕੋਲੋਂ ਨਹੀਂ ਸੀ ਡਰਦਾ। ਦਾਨੀਅਲ ਨੇ ਸ਼ੇਰਾਂ ਦੀ ਮਾਂਦ ਵਿੱਚ ਰਾਤ ਗੁਜ਼ਾਰਨਾ ਬਿਹਤਰ ਜਾਣਿਆ ਬਜਾਏ ਇਸ 'ਤੇ ਕਿ ਉਹ ਖੁਦਾਵੰਦ ਆਪਣੇ ਖੁਦਾ ਨੂੰ ਨਾਰਾਜ਼ ਕਰਦਾ। ਅਤੇ ਉਸਦੀ ਕੀ ਹਾਲਤ ਹੈ? ਕੀ ਤੁਸੀਂ ਖੁਦਾ ਕੋਲੋਂ ਡਰਦੇ ਹੋ? ਕੀ ਤੁਸੀਂ ਦਾਨੀਅਲ ਦੀ ਤਰ੍ਹਾਂ ਖੁਦਾ ਕੋਲੋਂ ਡਰਦੇ ਹੋ? ਕੀ ਤੁਸੀਂ ਨਾਰਾਜ਼ਗੀ ਅਤੇ ਬਦਕਾਰੀ ਨਾਲ ਇਸ ਤਰ੍ਹਾਂ ਦੂਰ ਰਹਿੰਦੇ ਹੋ ਜਿਵੇਂ ਦਾਨੀਅਲ ਰਹਿੰਦਾ ਸੀ? ਕੀ ਤੁਸੀਂ ਦਾਨੀਅਲ ਦੀ ਤਰ੍ਹਾਂ ਖੁਦਾ ਦੇ ਕਲਾਮ 'ਤੇ ਅਮਲ ਕਰਦੇ ਹੋ, ਜਾਂ ਤੁਹਾਡਾ ਅਕਸਰ ਨਸਲੇ ਆਦਮ ਦੀ ਤਰ੍ਹਾਂ ਸੱਚਾਈ ਨੂੰ ਵਿਗਾੜਨਾ, ਪੈਸੇ ਨਾਲ ਪਿਆਰ ਕਰਨਾ ਅਤੇ ਖੁਦਾ ਦੇ ਕਲਾਮ 'ਤੇ ਅਮਲ ਨਾ ਕਰਨਾ ਹੈ? ਕੀ ਤੁਸੀਂ ਖੁਦਾ ਕੋਲੋਂ ਡਰਦੇ ਹੋ? ਪ੍ਰੋਗਰਾਮ ਸੁਣਨ ਵਾਸਤੇ ਤੁਹਾਡਾ ਸ਼ੁਕਰੀਆ। ਅਗਲੇ ਸਬਕ ਵਿੱਚ ਅਸੀਂ ਦਾਨੀਅਲ ਨਬੀ ਦੇ ਬਾਅਦ ਆਉਣ ਵਾਲੇ ਨਬੀ ਯਾਨੀ ਜ਼ਿਕਰੀਆ ਨਬੀ ਦੀ ਬਾਬਤ, ਨਬੂਵਤ ਅਤੇ ਉਹਦੇ ਹੈਰਾਨਕੁਨ ਗੱਲਾਂ 'ਤੇ ਗੌਰ ਕਰਾਂਗੇ। ਖੁਦਾ ਤੁਹਾਨੂੰ ਬਰਕਤ ਦੇਵੇ ਕਿਉਂਕਿ ਤੁਸੀਂ ਅੱਜ ਪਾਕ ਕਲਾਮ ਦੀ ਇਸ ਸੱਚਾਈ 'ਤੇ ਗੌਰ ਖੋਸ ਕਰਦੇ ਹੋ ਜੋ ਸਾਨੂੰ ਇਮਸਾਲ ਬਾਬ 29 ਅਤੇ ਆਇਤ ਨੰਬਰ 25 ਵਿੱਚ ਮਿਲਦੀ ਹੈ। انسان دا ڈر پھندا ہے، لیکن جو کوئی خداون تے توکل کردا ہے محفوظ رہے گا۔ فرمالو خطو کتابت واسطے ساڈے پتا جات، جے تسی سانو خط لکھنا چاہندے ہو تے خط لکھن واسطے ساڈا پتا اے پی او باکس نمبر 311 لاہور پاکستان، یعنی پی او باکس نمبر 311 لاہور پاکستان۔ اس تو علاوہ جے تسی سانو فون کرنا چاہندے ہو تے فون کرن واسطے ساڈا موبائل نمبر اے 0341 43 110، یعنی 0341 30 43 110۔ اس تو علاوہ ساڈا ای میل آئی ڈی اے listen.live77@gmail.com، یعنی listen.live77@gmail.com۔ ہن اپنے میزبان فران پٹی نو اجازت دو، خدا حافظ۔